श्री गुरु नानक साहिब सेवक सरनाम रही दरबारी वाहिगुरु श्री गुरु नानक साहिब सेवक सरनाम रही दरबारी दंडौत बंदन अमित वार सर्व कला समर्थ दोलन ते आपो प्रभु नानक दे कर हाथ ज्ञान अंजन गुरदिया अज्ञान अंधेर बनास हर कृपा से संत पेटिया नानक मन प्रदास शास्त्र खट पिंग गिरन चढ़ जाए अंध रख बदरा सुन जो काल कृपा कराए सतनाम श्री वाहेगुरु सर्व जीओ वाहेगुरु सर्व जी सूरत महला पंजवा हमरी गणत मगनिया कारी अपना गलत पछाण हाथ दे राखे कर अपने सदा सदा
ਦਾਨ ਦੇਣਾ ਇਸ ਕਰਕੇ
ਮਰੀਜ਼ ਤੇ ਸ਼ਰੀਰ ਦੋਨੋਂ ਅੱਖਰ ਪਾਏ ਇਕੱਠੇ ਹਨ ਅਤੇ ਬੜੇ ਕੀਮਤੀ ਹਨ। ਜਦੋਂ ਸਾਧ ਸੰਗ ਮਰੀਜ਼ ਬਣਦਾ ਉੱਠਦਾ ਹੈ ਜਦੋਂ ਸ਼ਹੀਦ ਦੇ ਸਿਪਾਹੀ। ਇਸ ਕਰਕੇ ਗੁਰੂ ਮਹਾਰਾਜ ਨੇ ਇਹਨਾਂ ਦੋਹਾਂ ਅੱਖਰਾਂ ਦਾ ਬੜਾ ਸੁੰਦਰ ਸੁਮੇਲ ਕੀਤਾ ਹੈ, ਸੰਤ ਔਰ ਸਿਪਾਹੀ। ਔਰ ਜਿਹੜਾ ਪੀਰੀ ਸ਼ਬਦ ਹੈ ਉਹ ਸੰਤ ਨਾਲ ਤੇ ਮੀਰੀ ਸ਼ਬਦ ਜੋ ਹੈ ਸਿਪਾਹੀ ਦੇ ਨਾਲ ਭਾਈ ਜੁੜਿਆ ਹੋਇਆ ਹੈ। ਰਾਜ ਰਿਸ਼ੀ ਕਹਿ ਲੋ ਸਾਰਥਿਕ ਹੀ ਹੈ। ਸੋ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਖਾਲਸੇ ਨੂੰ ਇਹ ਪੀਰੀਆਂ ਪੀਰੀਆਂ ਸਾਰੀਆਂ ਦਾਤਾਂ ਪਾਈ ਬਖਸ਼ਿਸ਼ ਕੀਤੀਆਂ। ਇਹਨਾਂ ਨੂੰ ਜੋ ਗੁਰੂ ਕੀ ਮਰਿਆਦਾ ਦੇ ਵਿੱਚ ਆ ਜਾਂਦੇ ਹਨ ਅਤੇ ਦੱਸੇ ਹੋਏ ਨਿਯਮਾਂ ਦੇ ਮੁਤਾਬਕ ਆਪਣਾ ਜੀਵਨ ਨੂੰ ਸੰਗਤ ਦੇ ਵਿੱਚ ਗੁਜ਼ਾਰਨਾ ਕਰਦੇ ਹਨ। ਇਹ ਸਾਰੀ ਵਿਚਾਰਧਾਰਾ ਜੋ ਹੈ ਹਰ ਪੱਖ ਦੀ ਇਹ ਭਾਈ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਸ਼ਰਧਾ ਭਗਤੀ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਹਨ ਅਤੇ ਆਪਣੇ ਮਨ ਦੀਆਂ ਸਾਰੀਆਂ ਬਿਰਤੀਆਂ ਨੂੰ ਸ਼ਬਦ ਦੀ ਬਰਕਤ ਨਾਲ ਆਗਰ ਕਰਕੇ ਗੁਰੂ ਚਰਨਾਂ ਵਿੱਚ ਜਦੋਂ ਜੁੜ ਜਾਇਆ ਹੈ ਫਿਰ ਗੁਰੂ ਘਰ ਵਿੱਚੋਂ ਗਿਰੀਆਂ ਹੋਈਆਂ ਜੋ ਵਿਚਾਰਾਂ ਹਨ ਉਹ ਮਨ ਦੇ ਉੱਪਰ ਬੜਾ ਭਾਰੀ ਗਹਿਰਾ ਅਸਰ ਕਰਦੀਆਂ ਹਨ ਔਰ ਉਹਨਾਂ ਦਾ ਅਸਰ ਜਿਹੜਾ ਇਸ ਦੇ ਜੀਵਨ ਨੂੰ ਸਿੱਖੀ ਦੀ ਅੰਗਣ ਵਿੱਚ ਦ੍ਰਿੜ ਹੋਣ ਵਾਸਤੇ ਬੜਾ ਭਾਰੀ ਸਹਾਈ ਬਣ ਜਾਂਦਾ ਹੈ। ਇਸ ਵਾਸਤੇ ਹਰ ਪ੍ਰਾਣੀ ਮਾਤਰ ਲਈ ਗੁਰੂ ਕੀ ਸੰਗਤ ਹੈ, ਕਿਉਂਕਿ ਬੜੇ ਭਾਗੀ ਸਤਸੰਗਤ ਪਾਵੈ ਵੱਡਿਆਂ ਭਾਗਾਂ ਨਾਲ ਪਾਏ ਸੱਚੀ ਜੋ ਸੰਗਤ ਹੈ ਇਸ ਦੀ ਪ੍ਰਾਪਤੀ ਹੁੰਦੀ ਹੈ। ਭਾਗ ਹੀ ਟੂਟਾਂ ਖਾਵੈ, ਜਿਹੜੇ ਭਾਗਾਂ ਤੋਂ ਜੀਣੇ ਆ ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਪਾਬੰਦੀ ਪੈਦਾ ਹੋ ਜਾਂਦੇ ਹਨ। ਸੰਗਤ ਵਿੱਚ ਜਾਣ ਹੁੰਦੇ ਸ਼ੰਕੇ ਦੂਰ ਹੋ ਹੀ ਜਾਣ, ਪਰ ਆਪਣੇ ਖਿਆਲ ਆਪਣੇ ਪੜ੍ਹੀਆਂ ਹੋਈਆਂ ਕਿਤਾਬਾਂ ਉਹਨਾਂ ਦਾ ਬੋਝ ਅਗਿਆਨੀ ਜੀਵਾਂ ਦੀ ਸੰਗਤ ਕਈ ਨਵੇਂ ਨਵੇਂ ਸ਼ੰਕੇ ਖੜੇ ਕਰਕੇ ਇਸ ਦੇ ਮਨ ਨੂੰ ਪਾਈ ਅਸ਼ਾਂਤ ਕਰ ਦਿੰਦੀ ਹੈ। ਜੇ ਗੁਰੂ ਕੀ ਸੰਗਤ ਵਿੱਚ ਆਵਾਂਗੇ, ਗੁਰਬਾਣੀ ਪੂਰਨ ਪੁਰਸ਼ਾਂ ਦੀ ਬਾਣੀ ਹੈ, ਇਹਦੇ ਦੁਆਰਾ ਸਾਰੇ ਸ਼ੰਕਿਆਂ ਦਾ ਸਮਾਧਾਨ ਹੋ ਜਾਂਦਾ ਹੈ। ਇਸ ਵਾਸਤੇ ਸੰਗਤ ਕਰਨ ਵਾਲੇ ਪੁਰਸ਼ ਵੱਡੇ ਵੱਡੇ ਭਾਗੀ ਹੁੰਦੇ ਹਨ। ਭਾਗ ਹੀਣ ਭ੍ਰਮ ਚੋਟਾਂ ਖਾਵੈ, ਜਿਹੜੇ ਭਾਗਾਂ ਤੋਂ ਹੀਣੇ ਹਨ ਉਹ ਭਰਮ ਵਿੱਚ ਪੈ ਗਏ। ਜੇ ਉਹ ਧਾਰਮਿਕ ਤੌਰ ਤੇ ਵਿਚਰਦੇ ਹਨ ਉਹਨਾਂ ਦੇ ਮਨ ਦੀ ਅਵਸਥਾ ਜਿਸ ਜਗ੍ਹਾ ਟਿਕਦੀ ਨੇ ਭਟਕਦੇ, ਕਦੀ ਕਿਸੇ ਦਿਸ਼ਾ ਵੱਲ ਕਦੀ ਕਿਸੇ ਦਿਸ਼ਾ ਵੱਲ। ਇਸ ਕਰਕੇ ਫਿਰ ਉਹਨਾਂ ਨੂੰ ਜਮਾਂ ਦੀਆਂ ਚੋਟਾਂ ਵੀ ਖਾਣੀਆਂ ਪੈਂਦੀਆਂ। ਭਾਗ ਹੀਣ ਭ੍ਰਮ ਚੋਟਾਂ ਖਾਵੈ, ਭਰਮ ਵਿੱਚ ਭਰਮਿਆ ਹੋਇਆ ਸਿਮਰ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਇਸ ਕਰਕੇ ਉਹਨੂੰ ਚੋਟਾਂ ਖਾਣੀਆਂ ਪੈਂਦੀਆਂ। ਆਪਣੇ ਕਰਮਾਂ ਦੇ ਮੁਤਾਬਕ ਕਿਹੜੇ ਗੱਲ ਸਹਿਜ ਜੀਓ। ਔਰ ਸਾਧ ਸੰਗਤ ਜੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਇਹਦਾ ਮਨ ਗੁਰੂ ਕੀ ਸੰਗਤ ਵਿੱਚ ਜਾਣਾ ਪਸੰਦ ਕਰੇ। ਹੌਲੀ ਹੌਲੀ ਫਿਰ ਸੰਗਤ ਕਰਦਿਆਂ ਕਰਦਿਆਂ ਸੇਵਾ ਸਿਮਰਨ ਕਰਦਿਆਂ ਜਦੋਂ ਮਨ ਦੀ ਅਵਸਥਾ ਸ਼ੁੱਧ ਪਵਿੱਤਰ ਹੁੰਦੀ ਹੈ ਇਹਦੇ ਸਾਰੇ ਸੰਕਲਪ ਜੋ ਹਨ ਉਹ ਸਾਧ ਸੰਗਤ ਜੀ ਲੀਨ ਹੋ ਜਾਂਦੇ ਆ, ਪਹਿਲਾਂ ਸਤਿਗੁਰ ਤੋਂ ਸੂਖਮ ਹੁੰਦੇ ਆ, ਫਿਰ ਬਿਲਕੁਲ ਉਹ ਜੋ ਅਵਸਥਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਐਸੀ ਅਵਸਥਾ ਦੇ ਵਿੱਚ ਜਾ ਕੇ ਮਨ ਇਹ ਕਾਰਕੀ ਭਾਵ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਇਸ ਦੀ ਅਵਸਥਾ ਐਸੀ ਸੁੰਦਰ ਜੋ ਮਹਾਰਾਜ ਨੇ ਦਰਸਾਈ ਹੈ। ਹਰ ਸਰੂਪ ਜਾਗਰ ਨੇ ਬੈਰੀ ਵੀ ਸਮਾਨ ਭਾਵ ਨਾਨਕ ਸੁਣ ਰਹੇ ਮਨਾ ਗਿਆਨੀ ਤਾਇਕ ਖਾਂ, ਨਾ ਉੱਥੇ ਹਰਕ ਹੈ ਨਾ ਸ਼ੋਗ ਹੈ ਨਾ ਮਾਨ ਅਪਮਾਨ ਹੈ, ਸਾਰੇ ਪ੍ਰਕਾਰ ਦਾ ਵਰਿੰਦਾਵਾਸ ਉਹ ਖਤਮ ਹੋ ਜਾਂਦਾ ਹੈ। ਇਹ ਤਰਾਸ ਜੋ ਅਵਸਥਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਜਿਹਦੀ ਐਸੀ ਅਵਸਥਾ ਹੈ ਉਹਨੂੰ ਸਤਿਗੁਰੂ ਜੀ ਨੇ ਗਿਆਨੀ ਕਿਹਾ ਹੈ, ਉਹ ਗਿਆਨਵਾਨ ਪੁਰਸ਼ ਹੈ ਤੇ ਮੁਕਤ ਪੁਰਸ਼ ਹੈ। ਸੋ ਆਓ ਟੀਚਾ ਸਾਰੇ ਗੁਰਸਿੱਖਾਂ ਦਾ ਇੱਕੋ ਹੀ ਹੈ ਕਿ ਮਨੁਸ਼ਿਆਂ ਦੀ ਦੁਰਲੱਭਤਾ ਨੂੰ ਸਮਝਦਿਆਂ ਹੋਇਆਂ ਇਹਦੇ ਦੁਆਰਾ ਦੁਰਲੱਭ ਕਰਮ ਕਰਕੇ ਜਿਹੜਾ ਦੁਰਲੱਭ ਪਰਮੇਸ਼ਰ ਹੈ, ਦੁਰਲੱਭ ਬਾਣੀ ਔਰ ਗੁਰੂ ਦੇ ਦੱਸੇ ਮੂਲ ਮੰਤਰ ਗੁਰਮੰਤਰ ਇਹ ਵੀ ਦੁਰਲੱਭ ਹਨ, ਅੰਮ੍ਰਿਤ ਬਾਣਾ ਬਾਣੀ ਇਹ ਸਾਰੀਆਂ ਚੀਜ਼ਾਂ ਦੁਰਲੱਭ ਹਨ। ਇਹਨਾਂ ਦਾ ਸਹਾਰਾ ਲੈ ਕੇ ਦੁਰਲੱਭ ਸਰੂਪੀ ਜੋ ਪਰਮਾਤਮਾ ਹੈ ਉਸ ਨੂੰ ਦੁਰਲੱਭ ਗੁਰਬਾਣੀ ਦੇ ਆਸਰੇ ਪ੍ਰਾਪਤ ਕਰਨਾ ਹੈ। ਫਿਰ ਸਾਡੀ ਮਨੁੱਖ ਦੇਹ ਦੀ ਜੋ ਦੁਰਲੱਭਤਾ ਉਹ ਭਾਈ ਸਫਲ ਹੋ ਜਾਵੇਗੀ, ਕਿਉਂਕਿ ਇਸ ਦੇਹੀ ਕੋ ਸੰਗ੍ਰਹਿ ਦੇ ਸੋ ਦੇਹੀ ਬਾਜਾਰ ਕੀ ਸੇ, ਇਸ ਦੇਹੀ ਨੂੰ ਦੇਵਤੇ ਵੀ ਦੱਸਦੇ ਹੈ ਕੁਝ ਭੋਗ ਜੁਨੀਆਂ ਕੁਝ ਕਰਮ ਜੁਨੀਆਂ, ਕਈ ਪਾਪ ਕਰਮਾਂ ਦੀਆਂ ਭੋਗ ਜੁਨੀਆਂ ਜਿਵੇਂ ਡਾਕੀ ਜੀਵਾਂ ਜਿਨ੍ਹਾਂ ਤ੍ਰਿਪਤ ਜੁਨੀਆਂ ਆਦਿ। ਇਸ ਤਰ੍ਹਾਂ ਫਿਰ ਦੇਵਤੇ ਆਦਿਕਾਂ ਸਵਰਗ ਜੋ ਵੀ ਭੋਗ ਜੁਨੇ ਪੁੰਨ ਕੀਤੇ ਹੈ ਉਹਨਾਂ ਦੇ ਪ੍ਰਤਾਪ ਨਾਲ ਸਵਰਗ ਵਿੱਚ ਔਰ ਸਾਰੀ ਤਰ੍ਹਾਂ ਦੀ ਐਟੋਮੈਟਿਕ ਮੂਰਤੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਪਰ ਉਹਨਾਂ ਦੇ ਮਨ ਵੀ ਡਰ ਰਹਿੰਦਾ ਹੈ, ਕਹਿੰਦੇ ਜਦੋਂ ਕੋਈ ਦੇਵਤਾ ਬਣਦਾ ਉਹਦੇ ਗੱਲ 100 ਫੁੱਲਾਂ ਦੀ ਮਾਲਾ ਪਾਈ ਜਾਂਦੀ ਹੈ। ਜਿਵੇਂ ਜਿਵੇਂ ਫੁੱਲ ਖਿੜਨ ਹੁੰਦੇ ਆ ਫੁੱਲ ਸੁੱਕਣ ਲੱਗਦੇ ਆ, ਫਿਰ ਉਹਨੂੰ ਸ਼ੋਕ ਹੁੰਦਾ ਕਿ ਆਏ ਮੈਨੂੰ ਸਵਰਗ ਚੋਂ ਗਿਰਾਇਆ ਜਾਏਗਾ, ਕਿਉਂਕਿ ਪੁੰਨਿਆਂ ਖੀਣ ਤੇ ਮਾਰ ਖਲੋਟ ਹੈ। ਜਦੋਂ ਪੁੰਨ ਖੀਣ ਹੋ ਗਿਆ ਨਾਸ ਹੋਇਆ ਫਿਰ ਮ੍ਰਿਤਕ ਲੋਕ ਵਿੱਚ ਮਾਤ ਲੋਕ ਵਿੱਚ ਆਉਣਾ ਪਏਗਾ, ਕਿਉਂਕਿ ਦੇਵਤਾ ਵੀ ਨਇਆ ਕਰਮ ਨਹੀਂ ਕਰ ਸਕਦਾ, ਜੋ ਕਰਮ ਕੀਤੇ ਉਹਨਾਂ ਦਾ ਫਲ ਭੋਗ ਰਿਹਾ ਹੈ। ਇਹ ਜਿਹੜਾ ਮਨੁੱਖ ਹੈ ਕਰਮ ਜੋ ਨਹੀਂ ਹੈ ਪਿਛਲੇ ਕਰਮ ਦਾ ਹਿਸਾਬ ਕਿਤਾਬ ਵੀ ਨਇਆ ਕਰਮ ਵੀ ਕਰਕੇ ਇਹ ਪਰਮਾਤਮਾ ਤੱਕ ਪਹੁੰਚ ਸਕਦਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਵਾਸਤੇ ਇਸ ਦੇਹੀ ਨੂੰ ਦੇਵਤੇ ਵੀ ਰੁੱਚਦੇ ਹਨ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਬਾਜਾਰ ਦੀ ਸੇਵਾ। ਇਸ ਦੇਹੀ ਨੂੰ ਹਰੀ ਦਾ ਭਜਨ ਤੇ ਸੇਵਾ ਹੋਣਾ ਚਾਹੀਦਾ, ਭਜੋ ਗੋਬਿੰਦ ਹਮੇਸ਼ਾ ਗੋਬਿੰਦ ਦਾ ਭਜਨ ਕਰੋ, ਭੂਲ ਮੱਤ ਜਾਓ, ਆਪਣੀ ਬੁੱਧੀ ਨੂੰ ਕਦੇ ਇਹ ਸਿਮਰਨ ਕਰਨ ਰੂਪੀ ਅੱਖਰ ਨੂੰ ਖੋਲਣਾ ਨਹੀਂ। ਮਾਨਸ ਜਾਣਕਾਰੀ ਦਾ ਮਨੁੱਖ ਜਨਮ ਦਾ ਇਹ ਲਾਭ ਹੈ, ਇਸੇ ਵਾਸਤੇ ਇਸ ਮਨੁੱਖ ਜਨਮ ਦੀ ਤੈਨੂੰ ਪ੍ਰਾਪਤੀ ਹੋਈ ਹੈ। ਲਕਸ਼ 84 ਜੋ ਨਸਵਾਈ ਮਾਨਸ ਕੋ ਪ੍ਰਗਤੀ ਵਡਿਆਈ, ਇਸ ਪੌੜੀ ਤੇ ਜੋ ਨਾ ਚੁੱਕਿਆ ਸੋ ਆਏ ਜਾਏ ਦੁੱਖ ਪਾਏਗਾ। ਇਹ ਪੌੜੀ ਹੱਥੋਂ ਡੰਡਾ ਨਿਕਲ ਗਿਆ, 83 ਲੱਖ ਜੂਨਾਂ ਵਿੱਚ ਭੜਕਣ ਰੂਪੀ ਅਨੇਕ ਪ੍ਰਕਾਰ ਦੇ ਜਿਹੜੇ ਦੁੱਖਾਂ ਉਹਨਾਂ ਨੂੰ ਇਹ ਜੀਵ ਤੋਂ ਪ੍ਰਾਪਤ ਕਰੇਗਾ। ਇਸ ਵਾਸਤੇ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ ਕਲਯੁਗੀ ਜੀਵਾਂ ਤੇ ਮਹਾਨ ਦਿਆਲਤਾ ਕਰਦੇ ਹੋਏ, ਇਹਨਾਂ ਤੇ ਰਹਿਮ ਕਰਦੇ ਹੋਏ, ਇਹਨਾਂ ਦੇ ਭਲੇ ਵਾਸਤੇ ਇਹ ਸਾਰਾ ਇੰਨਾ ਸੁੰਦਰ ਉਪਦੇਸ਼ ਬਿਆੰਤ ਦ੍ਰਿਸ਼ਟਾਂਤ ਹਨ, ਬਿਆੰਤ ਸਾਖੀਆਂ ਹਨ, ਬੜਾ ਬਿਆੰਤ ਪ੍ਰਮਾਣ ਦੇ ਕੇ ਸਮਝਾਉਂਦੇ ਹੈ। ਕੋਈ ਵਿਚਾਰ ਇਹਦੇ ਮਨ ਚ ਲੱਗ ਜਾਏ, ਇਹਨੂੰ ਸਮਝ ਆ ਜਾਏ ਤੇ ਇਹ ਆਪਣੇ ਮਨੁੱਖ ਜਨਮ ਦੀ ਦੁਰਲੱਭਤਾ ਨੂੰ ਸਮਝਦਾ ਹੋਇਆ ਇਸ ਨੂੰ ਸਫਲ ਕਰ ਸਕੇ। ਸੁਆਉ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਸਰਵਣ ਕਰੀਏ। ਹਜ਼ੂਰ ਗਰੀਬ ਨਿਵਾਜ ਜੀ ਕਿਰਪਾਲਤਾ ਕਰਦੇ ਹਨ।
ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ।
ਸੂਰਖ ਸਾਹਿਬ ਦੀ ਬਾਣੀ ਹੈ, ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਰਸਨਾ ਤੋਂ ਇਹ ਅੱਜ ਤੋਂ ਸਦੀਆਂ ਪਹਿਲਾਂ ਹਜ਼ਾਰੇ ਹੋਏ ਸ਼ਬਦ ਜਿਹੜੇ ਅੱਜ ਵੀ ਬੜੇ ਨਵੀਨ ਹਨ। ਵਿਚਾਰਧਾਰਾ ਸਰਵਣ ਕਰੋ।
ਹੋਰੀ ਗਰਦ ਮਗਣੀਆਂ ਕਾਲੀ ਆਪਣਾ ਗਰਦ ਪਛਾਣਾ।
ਸਤਿਗੁਰੂ ਜੀ ਇਹ ਵਿਚਾਰ ਪ੍ਰਗਟ ਕਰਦੇ ਹੋਏ ਕਿਰਪਾਲਤਾ ਕਰਦੇ ਹਨ। ਇਹ ਵਾਹਿਗੁਰੂ ਪਰਮੇਸ਼ਰ ਅਮਰੀ ਨਾਨਕ ਨਾ ਗਣੀਆਂ ਕਾਲੀ, ਸਾਡੇ ਜਿਹੜੇ ਕੀਤੇ ਹੋਏ ਕਰਮ ਹੈ ਉਹਨਾਂ ਦੀ ਕਿਸੇ ਤਰ੍ਹਾਂ ਗਿਣਤੀ ਨਾ ਗਿਣੋ। ਇਹ ਸਾਡੇ ਪਾਪ ਕਰਮਾਂ ਨੂੰ ਗਿਣਨ ਲੱਗ ਰਿਹਾ ਹੈ। ਇਹ ਕਿੰਨੇ ਜਨਮਾਂ ਵਿੱਚ ਇਹ ਪਾਪ ਕਰਮ ਕਰਦੇ ਆਏ ਹਾਂ, ਜਨਮ ਜਨਮ ਕੀ ਇਸ ਮਨ ਭਾਵਨ ਲਾ ਕੇ ਕਾਲਾ ਵਾਸਿਆ ਹੋ ਮਨ ਲਈ ਧੋਤੀ ਉਜਲੀ ਨਾ ਹੋਵੇ। ਜੇ ਸਭ ਧੋਵਣ ਪਾਪ ਮਨ ਲਈ ਧੋਤੀ ਵੀ ਹੁੰਦੀ ਹੈ, ਇਹਦੇ ਨਾਲ ਉਦੋਂ ਦੀਆਂ ਫੇਰਣਾ ਸਾਫ਼ ਕਰੀਦੀਆਂ, ਸਰੋਂ ਦਾ ਤੇਲ ਉੱਥੇ ਪੀੜਦੇ ਹਨ। ਉਹ ਬੜੀ ਮੈਲੀ ਅਤੇ ਤੇਲ ਨਾਲ ਥੰਧਿਆਈ ਥੰਧੀ ਹੋ ਜਾਂਦੀ ਹੈ, ਜਿਹਦੇ ਕਾਰਨ ਸਾਫ਼ ਕਰਨਾ ਬੜਾ ਹੀ ਕਠਿਨ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਇਹਨੂੰ ਜਨਮ ਜਨਮਾਤਰਾ ਦੀ ਇਤਨੀ ਵਧੇਰੇ ਮੈਲ ਲੱਗੀ ਹੈ, ਉਦੋਂ ਦੇ ਤੇਲ ਵਾਲੀ ਜਿਹੜੀ ਜੀਵ ਉਹਦੇ ਨਾਲ ਵੀ ਮੈਲਾ ਵੱਧ ਹੋਇਆ ਹੋਇਆ, ਕਾਲਾ ਸਿਆਹ ਹੋ ਗਿਆ। ਇਸ ਤਰ੍ਹਾਂ ਰੁਚੀਰ ਧੋਣੇ ਵਿੱਚ ਸਫਲਤਾ ਵੀ ਘੱਟ ਮਿਲਦੀ ਹੈ, ਮੇਲੇ ਲਈ ਤੇ ਬੜਾ ਸਮਾਂ ਦੇਣਾ ਪੈਂਦਾ, ਭਾਵੇਂ ਸੈਂਕੜੇ ਵੀ ਧੋਏ। ਇਸ ਤਰ੍ਹਾਂ ਜਿਹੜਾ ਮਨ ਹੈ ਚਾਹੇ ਤੀਰਥਾਂ ਦੇ ਇਸ਼ਨਾਨ ਜਾਗਰਣ ਕਈ ਤਰ੍ਹਾਂ ਦੀਆਂ ਪੂਜਾ ਯੋਗ ਦੇ ਸਾਰ ਕਿੰਨੇ ਵੀ ਇਹ ਸ਼ਬਦ ਪੜ੍ਹ ਕੇ ਵਿਚਾਰ ਲਿਓ, ਸਾਰੇ ਵਿਚਾਰ ਪ੍ਰਗਟ ਕਰਕੇ ਦੱਸੇ ਹਨ। ਪਾਠ ਪੜ੍ਹੇ ਵਾਰ ਫੇਰ ਵਿਚਾਰਿਓ ਨਿਵਰ ਭਿਆਨ ਸਾਧੇ ਪੰਜ ਜਨਾਂ ਸਿੰਘ ਸੰਗਤਾਂ ਛੁੱਟ ਗਿਓ ਅੰਗ ਵਧ ਵਾਧੇ ਆਦਰ ਅੰਗ ਵਧ ਵਾਧੇ। ਬਹੁਤ ਸਾਰੀ ਅੰਗਤਾ ਦੀ ਬੁੱਧੀ ਜਿਹਦਾ ਮਨ ਵਜਿਆ ਇਹ ਸ਼ਾਲ ਵਿੱਚ ਸਾਰੇ ਸਾਧਨ ਗਿਣ ਤੋਂ ਬਾਅਦ ਕਲਯੁਗ ਦੇ ਵਿੱਚ ਸੌਖਾ ਸਾਧਨ ਦੱਸਿਆ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਬਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਦੇਖੇਗਾ ਨੈ। ਜਿਨ੍ਹਾਂ ਦੇ ਮੱਥੇ ਤੇ ਪੂਰਬਲਾ ਲੇਖ ਹੈ ਉਹਨਾਂ ਨੂੰ ਹਰੀ ਦਾ ਜਸ ਔਰ ਮਹਿਮਾ ਸਿਮਰਨ ਇਹ ਅਵਸਥਾ ਭਾਈ ਪ੍ਰਾਪਤ ਹੁੰਦੀ ਹੈ। ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਮਹਾਰਾਜ, ਸਾਡੇ ਅਨੇਕਾਂ ਜਨਮਾਂ ਦੇ ਪਾਪ ਇਕੱਠੇ ਹੋਏ ਹੈ, ਆਪੇ ਬਖਸ਼ਿਸ਼ ਕਰੋ। ਸਾਡੇ ਕੀਤੇ ਹੋਏ ਕਰਮਾਂ ਦੀ ਗਿਣਤੀ ਨਾ ਕਰੋ, ਕਿਉਂਕਿ ਲੇਖਾ ਕਥੂਨਾ ਛੁੱਟੀ ਹੈ ਕਾਸ਼ੀ ਭੀਤ ਨਾ ਸੁਧ, ਲੇਖਾ ਗਣਤ ਨਾ ਆਵਰੀ ਤੂੰ ਬਖਸ਼ ਮਿਲਾਵ ਨਾ ਹੋ। ਲੇਖਿਆਂ ਗਿਣਤੀਆਂ ਮੁੱਕਣੀਆਂ ਹੀ ਤੁਸੀਂ ਆਪ ਹੀ ਜਿਵੇਂ ਕੌਡੇ ਆਪ ਸੇ ਰਹਿਮ ਕੀਤਾ ਸੱਜਣ ਠੱਗ ਤੂੰ ਮੀਆਂ ਜੋਗ ਔਰ ਇਸ ਤਰ੍ਹਾਂ ਸਾਧ ਸੰਗਤ ਜੋ ਲਖੂ ਦਾਤਵੇ ਵਿਧੀ ਚੰਦ ਆਦਿਕ ਪਹਿਲੇ ਜੀਵਨ ਸੰਗਤ ਦੇ ਪ੍ਰਭਾਵ ਨਾਲ ਇਸ ਪਾਸੇ ਸਨ। ਜਦੋਂ ਗੁਰੂ ਮਹਾਰਾਜ ਦੀ ਸੰਗਤ ਹੋਈ ਪੂਰਾ ਅਖਸ਼ਵ ਜਾਤਾ ਮੰਤਰ ਅੰਮ੍ਰਿਤ ਰਿਸ਼ਟ ਪੇਖਾ ਸੰਤ ਜਦੋਂ ਗੁਰੂ ਨੇ ਜਿਨ੍ਹਾਂ ਦਾ ਮੰਤਰ ਅਖਸ਼ਵ ਨਾਸ ਤੋਂ ਰਹਿਤਾ ਹੈ ਪੂਰਾ ਜੋ ਗੁਰੂ ਹੈ ਅੰਮ੍ਰਿਤ ਦ੍ਰਿਸ਼ਟੀ ਨਾਲ ਉਹਨਾਂ ਨੂੰ ਭਰ ਕੇ ਦੱਬਿਆ ਅਤੇ ਸ਼ੁਭ ਉਪਦੇਸ਼ ਦੇ ਕੇ ਉਹਨਾਂ ਦੀ ਗਲਤੀ ਅਹਿਸਾਸ ਕਰਕੇ ਗਲਤੀਆਂ ਤੋਂ ਰਹਿਤ ਕਰਕੇ ਪਵਿੱਤਰ ਜੀਵਨ ਦੇ ਸਾਥਣੀਏ ਬਣਾ ਦਿੱਤਾ। ਅੰਮ੍ਰਿਤ ਦ੍ਰਿਸ਼ ਹੀ ਨਾਲ ਦੇਖਿਆ ਉਹ ਸੰਤ ਬਣ ਗਏ ਐਸੇ ਮਹਾਤਮਾ ਬਣਾ ਦਿੱਤੇ। ਸਤਿਗੁਰੂ ਜੀ ਦੀ ਦੇਖ ਕੇ ਅਰਦਾਸ ਹੈ ਮਹਾਰਾਜ ਤੁਸੀਂ ਕਿੰਨੇ ਪਾਪੀ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਗਿਣਤੀ ਵਿੱਚ ਬੇਅੰਤਾਂ ਸਾਰੇ ਦਿੱਤੇ ਵੀ ਨਹੀਂ ਜਾ ਸਕਦੇ। ਇਹ ਮਹਾਰਾਜ ਸਾਡੇ ਕੀਤੇ ਹੋਏ ਪਾਪ ਕਰਮਾਂ ਦੀ ਗਣਿਤ ਵਿਦਿਆ ਦੁਆਰਾ ਗਿਣਤੀ ਨਾ ਕਰਿਓ ਤਾਂ ਕਿਸੇ ਪ੍ਰਕਾਰ ਵੀ ਆਪਣਾ ਬਿਰਧ ਪਛਾਣ ਤੁਹਾਡਾ ਬਿਰਧ ਧਰਮ ਕੀ ਹੈ ਪਰਮੇਸ਼ਰ ਦਾ ਬਿਰਧ ਹੈ ਜਿਹੜਾ ਉਹਦੀ ਸ਼ਰਮ ਆ ਜਾਂਦਾ ਹੈ ਕਿੱਡਾ ਗਿਣਾਈ ਹੋਵੇ ਬਖਸ਼ ਦੇਣਾ ਲੋਕ ਪ੍ਰਲੋਕ ਚੁਦੀ ਜਲ ਜੋ ਸਰਨ ਆਵੇ ਤੇ ਸੰਠ ਲਾਵੇ ਇਹ ਬਿਰਧ ਸੁਆਮੀ ਸੰਤਾ ਇਹ ਉਹਦਾ ਬਿਰਧ ਹੈ ਉਹਦਾ ਧਰਮ ਹੈ ਕਿਉਂਕਿ ਉਹਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ ਕਿ ਖਿਮਾ ਕਰ ਦੇਣਾ ਬੜੇ ਬੜੇ ਅਪਰਾਧੀਆਂ ਨੂੰ ਬਖਸ਼ ਦੇਣਾ ਇਹ ਸਤਿਗੁਰੂ ਜੀ ਆਪਣੇ ਬਿਰਧ ਦੀ ਧਰਮ ਦੀ ਪਹਿਚਾਣ ਕਰੋ ਕਿਉਂਕਿ ਜੇ ਪਿੱਛੇ ਪਾਪੀ ਬਖਸ਼ੇ ਹੋਣ ਅਗਾਂਹ ਵੀ ਤੁਹਾਡਾ ਇਹੀ ਦਰਜ ਹੈ ਇਹੀ ਤੁਹਾਡਾ ਧਰਮ ਇਹੀ ਤੁਹਾਡਾ ਫਰਜ ਹੈ ਜਿਹੜਾ ਕਿ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਤੁਸੀਂ ਉਹਦੇ ਗੁਨਾਹ ਨੂੰ ਖਿਮਾ ਮੰਗਦਾ ਹੈ ਬਖਸ਼ਿਸ਼ ਕਰ ਦਿੰਦੇ ਹੋ ਆਪਣੇ ਬਿਰਧ ਦੀ ਧਰਮ ਦੀ ਪਛਾਣ ਕਰਨਾ ਕਰੋ।
ਹੱਥ ਦੇ ਰੱਖ ਕੇ ਘਰ ਆਪਣੇ ਸਦਾ ਸਦਾ ਰਘੁਮਾਨ
ਜਿਹੜਾ ਉਹਦੀ ਸ਼ਰਨ ਵਿੱਚ ਆ ਕੇ ਪਿਛਲੇ ਔਗਣ ਗੁਰੂ ਚਰਨਾਂ ਚ ਅਕਵਾਲ ਕਰਕੇ ਮੁਆਫੀ ਮੰਗਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਉਹਨੂੰ ਮਹਾਰਾਜ ਸਮਾਪਤ ਦੇ ਕੇ ਗੁਰਮਤ ਨਾਲ ਜੋੜ ਦਿੰਦੇ ਜੋ ਸਿਧਾਂਤ ਹੈ ਮਹਾਰਾਜ ਜੀ ਦੇ ਘਰ ਦਾ ਗੁਰਮੁਖ ਨਾਮ ਦਾਨ ਇਸ਼ਨਾ ਅੰਮ੍ਰਿਤ ਵੇਲੇ ਉੱਠਣਾ ਪਹਿਲੇ ਦਾਤਨ ਜਾਂ ਇਸ ਰੱਖ ਜੇ ਗੁਰਸ਼ਾਦ ਪੈ ਦੰਦ ਸਾਫ਼ ਕਰਨੇ ਫਿਰ ਕਰਮ ਕਿਰਿਆ ਇਸ਼ਨਾਨ ਪਾਣੀ ਆਦਿ ਕਰਨਾ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਨਾ ਨਾਮ ਅਭਿਆਸ ਪੰਜ ਬਾਣੀਆਂ ਜਾਂ ਜਿਤਨਾ ਕਿਸੇ ਦਾ ਹੋਰ ਵੀ ਉਪਰੰਤ ਜਿਤਨੇ ਵਾਧੂ ਹੈ ਇਸ ਤਰ੍ਹਾਂ ਸ਼ਾਮ ਨੂੰ ਗੁਰੂ ਮਹਾਰਾਜ ਚਰਨਾਂ ਜਾ ਕੇ ਪਾਠ ਕੀਰਤਨ ਕਥਾ ਆਦਿ ਦਾ ਸ਼ਰਨ ਕਰਨਾ ਗੁਰੂ ਕੇ ਲੰਗਰਾਂ ਦੀ ਜਾਂ ਹੋਰ ਵੀ ਜੋ ਸੇਵਾ ਹੈ ਉਸ ਨੂੰ ਨਿਭਾਉਣਾ ਇਸੇ ਤਰ੍ਹਾਂ ਦੋਨੋਂ ਵੇਲੇ ਸਤਸੰਗਤ ਵਿੱਚ ਹਾਜ਼ਰੀ ਭਰਨੀ ਸਭ ਤੋਂ ਪਹਿਲਾਂ ਇਸ਼ਨਾਨ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਸਾਨੂੰ ਪਹਿਲੇ ਕਰੋਗਾ ਬਹੁਤ ਸਾਰੇ ਲੋਕ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕਰਦੇ ਉਹਨਾਂ ਦੀ ਆਪਣੀ ਇੱਛਾ ਹੈ ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਅੰਮ੍ਰਿਤ ਵੇਲੇ ਕਿਉਂਕਿ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੈ ਇਸ਼ਨਾਨ ਕਰਨਾ ਹੈ ਪਾਣੀ ਪਾਣੀ ਜਿਹੜੀ ਹੈ ਇਹ ਸਮਝੋ ਅੰਮ੍ਰਿਤ ਦਾ ਇਸ਼ਨਾਨ ਕਰਨਾ ਹੈ ਔਰ ਜੇ ਮਹਾਰਾਜ ਚਰਨਾਂ 'ਚ ਗਏ ਹੋਣ ਤਾਂ ਅੰਮ੍ਰਿਤ ਦੇ ਸਰੋਵਰ ਇਸ਼ਨਾਨ ਕਰਨਾ ਹੀ ਬੜਾ ਫਨ ਹੈ ਹੁਣ ਸਾਰੇ ਹਰ ਸਮੇਂ ਤੀਰਥਾਂ 'ਤੇ ਜਾ ਨਹੀਂ ਸਕਦੇ ਪਰ ਇਸ਼ਨਾਨ ਦਾ ਸਾਰਿਆਂ ਨੂੰ ਇਸ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਬਾਣੀ ਪੜੋਗੇ ਮਨ ਨੂੰ ਤੁਸੀਂ ਅੰਮ੍ਰਿਤ ਦੇ ਸਾਗ ਸਰੋਵਰ ਵਿੱਚ ਨਹਾਓਗੇ, ਆਪਣੇ ਮਨ ਨੂੰ ਸ਼ੁੱਧ ਪਵਿੱਤਰ ਕਰ ਲੈਣਾ ਕਰੋਗੇ, ਕਿਉਂਕਿ ਬਾਣੀ ਹੀ ਵੱਡਾ ਅੰਮ੍ਰਿਤ ਦਾ ਸਾਗ ਸਰੋਵਰ ਹੈ। ਦੂਸਰੇ ਸਰੋਵਰ ਵੀ ਮਹਾਨ ਬਣੇ ਆ ਤੇ ਬਾਣੀ ਦੇ ਪ੍ਰਤਾਪ ਨਾਲ ਹੀ ਬਣੇ। ਜਦ ਕਿ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਇਸ ਕਰਕੇ ਸਤਸੰਗੀਓ, ਸਾਧੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪਣੇ ਬਣਾ ਲੈਂਦੇ ਹਨ, ਉਹਨਾਂ ਦੇ ਸੀਸ ਦੇ ਉੱਤੇ ਬੇਰ ਭਰਿਆ ਦੇ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੀ ਲੋਕ ਪਰਲੋਕ ਸਾਰੇ ਉੱਥੋਂ ਰੱਖਿਆ ਵੀ ਕਰਦੇ ਹਨ। ਅਤੇ ਹਜ਼ੂਰ ਕਹਿੰਦੇ ਹੋ ਜਿਹੜੇ ਗੁਰਮੁਖ ਪਿਆਰੇ ਹਨ ਉਹ ਵਾਹਿਗੁਰੂ ਨਾਲ ਜੁੜ ਕੇ ਫਿਰ ਸਦਾ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਰੂਪੀ ਆਤਮਾ ਆਨੰਦ ਨੂੰ ਮਾਨਣਾ ਕਰਦੇ ਹਨ।
ਸੱਚਾ ਸਾਹਿਬ ਸਦ ਨਿਰਵਾਣ,
ਬਾਹਰ ਦੇ ਦੁਸ਼ਮਣਾਂ ਤੋਂ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਮਮਤਾ ਨਿਤਿਆ ਚੁਗਲੀ ਅਗਰਤ ਕਣਪਣਾ ਇਸ ਤਰ੍ਹਾਂ ਦੇ ਹੋਰ ਵੀ ਬੜੇ ਲੋਕ ਹਨ, ਇਹਨਾਂ ਤੋਂ ਵੀ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਹਨ। ਇਹਨਾਂ ਔਗਣਾਂ ਨੂੰ ਗ੍ਰਹਿਣ ਕਰਨ ਨਾਲ ਮਨ ਮਹਿਦਾ ਹੁੰਦਾ ਹੈ, ਵਿਅਕਤੀ ਪਰਮਾਰਥ ਦੇ ਪਾਸੋਂ ਰੁੱਕ ਜਾਂਦੀ ਹੈ, ਹੌਲੀ ਹੌਲੀ ਉਸ ਤਲ ਵਿੱਚ ਡਿੱਗ ਪੈਂਦੀ ਹੈ ਜਿੱਥੇ ਕੁਕਰਮੀ ਆਦਮੀ ਵਿਚਰਦੇ ਉੱਥੇ ਗਈ ਗਈ ਐਸਾ ਦੇਖਣਾ ਚਾਹੁੰਦਾ ਹੈ। ਗੁਰਮੁਖ ਇਸੇ ਕਰਕੇ ਇਹਨਾਂ ਭੈੜੀਆਂ ਆਦਤਾਂ ਰੂਪੀ ਔਗਣਾਂ ਬਚਣ ਵਾਸਤੇ ਸੱਚੀ ਸੰਗਤ ਗ੍ਰਹਿਣ ਕਰਦੇ ਹਨ, ਸੱਚੀ ਬਾਣੀ ਇਸਦਾ ਪਠਨ ਪਾਠਨ ਦੀ ਵਿਚਾਰਧਾਰਾ ਅਤੇ ਸ਼ਬਦ ਦੀ ਕਮਾਈ ਗੁਰੂ ਹੁਕਮਾਂ ਵਿੱਚ ਕਰਦੇ ਹਨ। ਐਸੇ ਜੋ ਪ੍ਰੇਮੀ ਪੰਜਾਂ ਵਿਕਾਰਾਂ ਤੋਂ ਰਹਿਤ ਹੋਵੇ ਅਤੇ ਸਾਧ ਸੰਤੋਖ ਦਇਆ ਧੀਰਜ ਧਰਮ ਬਵੀ ਬ੍ਰਹਮ ਦਇਆ ਔਰ ਸਰਣਾ ਮੈਥੀ ਮੁਰਤਾ ਅਪੇਖਿਆ ਆਦਿ ਜਿਹੜੇ ਸ਼ੁਭ ਗੁਣ ਇਹਨਾਂ ਨੂੰ ਗ੍ਰਹਿਣ ਕਰਕੇ ਜਦੋਂ ਸ਼ਬਦ ਨਾਲ ਸੁਰਤੀ ਨੂੰ ਜੋੜਦੇ ਹਨ ਫਿਰ ਉਹਨਾਂ ਨੂੰ ਆਤਮਾ ਆਨੰਦ ਦੀ ਅਵਸਥਾ ਹੈ, ਜਿਸ ਨੂੰ ਜਗਿਆਸੂ ਅਭਿਆਸੀ ਆਪੇ ਅਨੁਭਵ ਕਰ ਸਕਦਾ, ਦੂਸਰੇ ਦੀ ਜਗ੍ਹਾ ਦੂਸਰਾ ਨਹੀਂ। ਉਹ ਗੁਰਮੁਖ ਪਿਆਰੇ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਮਲਾਪ ਦਾ ਜੋ ਰੰਗ ਆਨੰਦ ਹੈ ਉਸ ਨੂੰ ਮਾਨਣਾ ਕਰਦੇ ਹਨ।
ਪੰਧ ਪਾਇਆ ਮੇਰੇ ਸਤਿਗੁਰੂ ਪੂਰੇ ਕੋਈ ਸਰਬ ਕਲਿਆਣ,
ਕੋਈ ਵੀ ਖੁੱਲੀ ਚੀਜ਼ ਹੈ ਉਹ ਆਵਾਰਾ ਹੋ ਜਾਂਦੀ ਹੈ, ਉਸ ਨੂੰ ਬੰਨ ਪਾ ਦੇ ਫਿਰ ਉਹਦੇ ਵਿੱਚ ਸਾਧ ਸੰਗਤ ਇੱਧਰ ਉੱਧਰ ਦਾ ਵਿਚਰਨਾ ਖਤਮ ਹੋ ਜਾਂਦਾ ਹੈ। ਇਹ ਮਨ ਦਾ ਸੁਭਾਅ ਹੈ, ਮਨ ਦੀਆਂ ਗਲਤੀਆਂ ਇਹ ਟਿਕਦਾ ਨਹੀਂ, ਇੱਕ ਖਿਣ ਵੀ ਨਹੀਂ ਟਿਕਦਾ। ਜਕਸ਼ ਨੇ ਜਿਹੜੇ ਨੂੰ ਪੁੱਛਿਆ ਸੀ ਕਿ ਸਭ ਨੂੰ ਤੇਜ ਚੀਜ਼ ਕੀ ਹੈ, ਕਹਿੰਦੇ ਸਭ ਨੂੰ ਤੇਜ ਮਨ ਹੈ। ਗੱਜ ਕੇ ਬੋਲੋ, ਇਹਦੀ ਰਫਤਾਰ ਬੜੀ ਤੇਜ਼ ਹੈ, ਨਿਮਕ ਮਾਈ ਚਾਰ ਮੁੰਡ ਕਰਿਆ, ਸਰੀਰ ਵਾਸਤੇ ਬੀਏ ਪਾਸਪੋਰਟਾਂ ਦੀ ਲੋੜ ਹੈ, ਮਨ ਦਾ ਬੀਜੇ ਦੀ ਲੋੜ ਹੈ, ਕਿਸੇ ਅੰਬੈਸੀ ਜਾਣ ਦੀ ਲੋੜ ਨਹੀਂ, ਕਿਸੇ ਹੋਰ ਲਾਉਣ ਦੀ ਲੋੜ ਨਹੀਂ, ਜਿਵੇਂ ਪਾਸਪੋਰਟਾਂ ਬਿਨਾਂ ਬੀਜਿਆਂ ਤੇ ਸਾਰੇ ਸੈਲਸ ਵੱਡੇ ਭਰੇ ਹੁੰਦਾ ਇੱਕ ਨਿਮਤ ਚ ਕਿਨ ਵਿੱਚ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਓ, ਇਹ ਜਿਹੜਾ ਮਨ ਹੈ ਇਹਦੀ ਇਸ ਤਰ੍ਹਾਂ ਦੀ ਦਸ਼ਾ ਹੈ, ਤੇ ਜਿੰਨਾ ਚਿਰ ਇਸ ਮਨ ਨੂੰ ਗੁਰੂ ਦੇ ਸ਼ਬਦ ਦਾ ਬੰਨ ਨਹੀਂ ਪੈਂਦਾ ਇਹਦੇ ਵਿੱਚ ਇਕਾਗਰਤਾ ਨਹੀਂ ਹੁੰਦੀ, ਕਿਉਂਕਿ ਸਾਚਾ ਸਾਹਿਬ ਸਦ ਮੇਰਵਾ ਸੱਚਾ ਜਿਹੜਾ ਸਾਹਿਬ ਹੈ ਉਹਦਾ ਸਦਾ ਹੀ ਮਿਹਰਬਾਨ ਹੈ, ਪਰ ਮਿਹਰਬਾਨ ਤੋਂ ਵੀ ਮਿਹਰ ਤਾਂ ਹੀ ਮਿਲੇਗੀ ਜੇ ਮਿਹਰਬਾਨ ਦੀ ਸ਼ਰਨ ਗ੍ਰਹਿਣ ਕਰੇਗਾ। ਕਸ਼ਕੇ ਬੋਲੋ, ਪਰ ਬਹੁਤਾ ਸੰਸਾਰ ਮਿਹਰ ਘੱਟ ਮੰਗਦਾ, ਕਹਿਰ ਬਹੁਤਾ ਮੰਗਦਾ। ਸੱਚਾ ਸਾਹਿਬ ਤਾਂ ਮਿਹਰਬਾਨ ਹੈ, ਪਰ ਅਸੀਂ ਉਹਦੇ ਹੁਕਮ ਚ ਸੇਵਾ ਨਾ ਕਰਨ ਦੇ ਕਾਰਨ ਉਸ ਦੀ ਮਿਹਰ ਦੇ ਪਾਤਰ ਨਹੀਂ ਬਣ ਸਕਦੇ। ਪਿਰਥੀ ਚੰਦ ਵੀ ਜੀ ਸਨ, ਮਹਾਦੇਵ ਜੀ, ਧੰਨ ਗੁਰੂ ਅਰਜਨ ਸਾਹਿਬ ਜੀ, ਗ੍ਰੰਥ ਗੁਰਸਿੱਖ, ਪਰ ਮਿਹਰ ਦੇ ਪਾਤਰ ਗੁਰੂ ਅਰਜਨ ਸਾਹਿਬ ਜੀ ਬਣੇ, ਦੂਸਰੇ ਕਿਉਂ ਨਹੀਂ ਬਣੇ? ਕਿਉਂਕਿ ਬਚਨ ਦੀ ਕਸਵੱਟੀ ਉੱਤੇ ਪੂਰੇ ਉੱਤਰ ਨਹੀਂ ਸਕੇ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਓ ਅੱਖਾਂ ਨੂੰ ਮਰਬੀ ਜਾਏ, ਦਿਲ ਖੋਟੇ ਆਖੀ ਫਿਰ ਮਨ ਪਾਰ ਜਨ ਛੱਡੇ। ਉਹ ਸੱਚਾ ਸਾਹਿਬ ਹੈ, ਸਦਾ ਹੀ ਮਿਹਰਬਾਨ ਹੈ, ਪਰ ਉਸਦੀ ਮਿਹਰ ਦੇ ਪਾਤਰ ਕਦੋਂ ਬਣਾਂਗੇ? ਜਦੋਂ ਉਹਦੇ ਹੁਕਮੀ ਬੰਦੇ ਹੋਣਗੇ। ਆਗਿਆ ਦੇ ਵਿੱਚ ਤੁਰਨਾ ਸਿੱਖ ਲਵਾਂਗੇ, ਆਗਿਆ ਦੇ ਅਨੁਸਾਰ ਆਪਣਾ ਜੀਵਨ ਬਿਤਾਉਣਾ ਸਿੱਖ ਲਵਾਂਗੇ। ਇਹ ਸਤਿਗੁਰੂ ਦੀ ਕਿਰਪਾ ਕਰਕੇ ਬੰਧ ਪਾਇਆ ਮੇਰਾ ਸਤਿਗੁਰੂ ਪੂਰਾ। ਇਹ ਜਿਹੜਾ ਅਵਾਰਾ ਮਨ ਹੈ, ਇਹਨੂੰ ਸਤਿਗੁਰੂ ਜੀ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਰੂਪੀ ਬੰਨ ਪਾ ਦਿੱਤਾ, ਮਰਿਆਦਾ ਰੂਪੀ ਬੰਨ ਪਾ ਦਿੱਤਾ। ਮਰਿਆਦਾ ਨਾਲ ਕਾਨੂੰਨ ਨਾਲੇ ਉਹਨੇ ਖੜੀ ਹੈ, ਜੇ ਕਾਨੂੰਨ ਦਾ ਡਰ ਨਾ ਹੋਵੇ ਤੇ ਫਿਰ ਦੋ ਗੁੰਡੇ ਸਾਰੀ ਬਰੈਤ ਤੜਥਲੀ ਮਚਾ ਦੇਣਗੇ। ਕੋਈ ਕਾਨੂੰਨ ਦਾ ਭੈ ਜਿਹਦੇ ਕਾਰਨ ਉਹਨਾਂ ਗੁੰਡੇ ਲੋਕਾਂ ਨੂੰ ਵੀ ਬੰਨ ਪਿਆ ਹੋਇਆ। ਇਸ ਤਰ੍ਹਾਂ ਮਾਨਿਆ ਇਹਦੇ ਅੰਦਰ ਕਾਮ ਕ੍ਰੋਧ ਵੀ ਹਾਵੀ ਹੋ ਕੇ ਕਈ ਵਾਰੀ ਐਸੇ ਕਰਮ ਇਨਸਾਨ ਤੋਂ ਕਰਾ ਦਿੰਦੇ ਹੈ, ਦੁਨੀਆਂ ਦੇ ਕਟਹਿਰੇ ਵਿੱਚ ਇਹਨੂੰ ਲੱਜਾਵਾਨ ਹੋ ਕੇ ਜਿਹੜਾ ਨੀਵਾਂ ਕਰਕੇ ਸ਼ਰਮਸਾਰ ਹੋ ਕੇ ਖੜਨਾ ਪੈਂਦਾ। ਕਈ ਵਾਰੀ ਵੱਡੇ ਵੱਡੇ ਵਿਅਕਤੀ ਬਹੁਤ ਜੀਜੇ ਤਾਲਕ ਦੇ ਔਗਣਾਂ ਦੁਆਰਾ ਆ ਜਾਂਦੇ ਹਨ, ਕਿਉਂਕਿ ਮਨ ਬੰਨ ਨਹੀਂ ਪਾਇਆ, ਕਿਸੇ ਗੁਰੂ ਪੀਰਾਂ ਦੇ ਨਹੀਂ ਬਣੇ। ਬਾਜੇ ਬਾਜੇ ਐਸੇ ਨਾ ਗੁਰਦੇ ਨਾ ਪੀਰ ਦੇ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਕਹਿੰਦੇ ਬਾਜੇ ਬਾਜੇ ਹੁੰਦੇ ਐਸੇ ਹੈ, ਜੇ ਮੁਸਲਮਾਨ ਤੋਂ ਫਿਰ ਪੀਰ ਦੇ ਬਣ ਜਾਣ ਤੇ ਹਿੰਦੂ ਸਿੱਖ ਹੁਣ ਤੇ ਫਿਰ ਗੁਰੂ ਦੇ ਬਣ ਜਾਣ। ਕਿਉਂਕਿ ਨੁਗਰਾ ਆਦਮੀ ਗੱਲਾਂ ਬਹੁਤ ਜਾਣਦਾ, ਜਿਵੇਂ ਨੁਗਰਾ ਬਹੁਤ ਬਾਤਾਂ ਜਾਣਦਾ, ਗੱਲਾਂ ਕਰਨੀਆਂ ਤਾਂ ਉਹ ਵੀ ਬਹੁਤ ਜਾਣਦਾ ਹੁੰਦਾ, ਪਰ ਗੱਲ ਵਿੱਚੋਂ ਗਿਆਨ ਦੀ ਗੱਲ ਲੈ ਕੇ ਜਿਸ ਸਥਿਤੀ ਅਵਸਥਾ ਨੂੰ ਪ੍ਰਾਪਤ ਕਰਨਾ ਵਿਰਲਾ ਨਹੀਂ, ਗੱਲਾਂ ਦਾ ਕਲਾਮਾਂ ਬਣਾਉਣ ਵਾਲੀ ਦੁਨੀਆ ਬਹੁਤ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਧ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਇਹਨਾਂ ਵਕਾਰਾਂ ਨੂੰ ਆਪਣੀ ਗੁਰਬਾਣੀ ਦੀ ਸਿੱਖਿਆ ਨਾਲ ਉਪਦੇਸ਼ ਨਾਲ ਬੰਨ ਪਾ ਦਿੱਤਾ, ਬੰਦ ਰੋਕ ਲਾ ਦਿੱਤੀ ਹੈ। ਮਰਿਆਦਾ ਬਣਾ ਕੇ ਚਾਰ ਵਜਰ ਗ੍ਰਹਿਤਾਂ, ਚਾਰ ਵਜਰ ਗ੍ਰਹਿਤਾਂ ਦਾ ਦੀਆਂ ਕਿ ਬੰਨ ਪਾ ਦਿੱਤਾ, ਪਰ ਇਸਤਰੀ ਗਾਮੀ ਨਹੀਂ ਹੋਣਾ, ਰੋਮਾਂ ਦੀ ਵਿਆਹੀ ਨਹੀਂ ਕਰਨੀ, ਉਠਾਦ ਨਹੀਂ ਖਾਣਾ, ਔਰ ਇਸੇ ਪ੍ਰਕਾਰ ਤੰਬਾਕੂ ਆਦਿ ਨਹੀਂ ਵਰਤਣਾ, ਨਸ਼ਿਆਂ ਤੋਂ ਪਰਹੇਜ਼ਗਾਰ ਹੋਣਾ, ਇਹ ਬੰਨ ਪਾ ਦਿੱਤਾ। ਉੱਧਰ ਮਰਿਆਦਾ ਜਟਾਜੂ ਰਹਿਣਾ, ਔਰ ਕੇਸਾਂ ਧਾਰੀ, ਕੇਸਾਂ ਛਪਾਏ ਦੀ ਕੰਘਾ, ਔਰ ਆਪਣੀ ਇੰਦਰੀਆਂ ਨੂੰ ਕੱਟਣ ਵਾਸਤੇ ਕੜਾ ਹੈ ਭਾਈ, ਚੋਰੀ ਆਦਿ ਤੋਂ ਬਚਣਾ, ਔਰ ਇਸੇ ਪ੍ਰਕਾਰ ਸ੍ਰੀ ਸਾਹਿਬ ਡੋਗਰੀ ਦੀ ਰੱਖਿਆ ਵਾਸਤੇ ਹਮੇਸ਼ਾ ਧਰਮ ਵਾਸਤੇ ਤਤਪਰ ਰਹਿਣਾ, ਹਮੇਸ਼ਾ ਵਾਸਤੇ ਤਿਆਰ ਪ੍ਰਤਿਆਰ ਆਪਸ ਵਿੱਚ ਲੜਨ ਲਈ ਨਹੀਂ, ਔਰ ਗਰੀਬ ਤੇ ਜ਼ੁਲਮ ਹੁੰਦਾ ਉਹਦੀ ਰੱਖਿਆ ਵਾਸਤੇ, ਭਗਤ ਤੇ ਬੁੱਢੇ ਤੇ ਰੋਗੀ ਤੇ ਅਬਲਾ ਤੇ ਵਿਦਵਾਨ ਸਾਧੂ ਔਰ ਅਪਾਹਜ ਸ਼ਾਸਤਰ, ਇਹਦੇ ਉੱਪਰ ਸ਼ਾਸਤਰ ਦਾ ਪ੍ਰਯੋਗ ਨਹੀਂ ਕਰ ਸਕਦੇ। ਜ਼ਿਆਦਾ ਕਿਸੇ ਪ੍ਰਕਾਰ ਸਾਧ ਸੰਗਤ ਜਾਂਦੇ ਹਾਂ, ਸਤਿਗੁਰੂ ਜੀ ਨੇ ਇਸ ਖਲਾਸੇ ਮਨ ਨੂੰ ਮਰਿਆਦਾ ਵੀ ਬੰਨ ਪਾਤਾ ਕਿ ਤੂੰ ਇਸ ਦਾਇਰੇ ਵਿੱਚ ਰਹਿਣਾ, ਫਿਰ ਤੂੰ ਸੁਧਰਿਆ ਰਹੇ ਸਭ ਜਿਹੜੇ ਗ੍ਰਿਸਤੀਆਂ ਉਹਨਾਂ ਵਾਸਤੇ ਏਕਾ ਨਾਰੀ ਜੱਤੀ ਹੋਏ ਪਰ ਨਾਰੀ ਕੀ ਭੈਣ ਖਾਣ ਇਹ ਵੀ ਬੰਨ ਪਾ ਦਿੱਤਾ, ਏਕਾ ਨਾਰੀ ਸਦਾ ਜੱਤੀ ਐਸਾ ਜੀ ਜਿਹੜਾ ਵਿਹੰਗਮ ਬ੍ਰਹਮਚਾਰੀ ਹੈ ਉਹਦੇ ਵਾਸਤੇ ਅੱਠ ਪ੍ਰਕਾਰ ਦਾ ਜੋਇਆ ਗਿਆ ਉਹਦੇ ਉੱਤੇ ਕਾਬੂ ਪਾਉਣਾ ਪਏ ਇਹ ਬੰਨ ਪਾਇਆ ਮੇਰੇ ਸਤਿਗੁਰੂ ਜੀ ਨੇ ਕਿ ਭਾਈ ਆਹ ਜਿਹੜੇ ਔਗਣਾ ਇਹਨਾਂ ਨੂੰ ਤਿਆਗਣਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨਾ ਇਹ ਵਿਕਾਰ ਨਹੀਂ ਕਰਨੇ ਇਹ ਸਾਰੇ ਬੰਨ ਪਾ ਦਿੱਤੇ ਮੇਰੇ ਪੂਰੇ ਸਤਿਗੁਰੂ ਨੇ ਜਿਹੜੇ ਇਹਨਾਂ ਮਰਿਆਦਾ ਦੇ ਬੰਧ ਨਿਯਮਾਂ ਦੇ ਅਨੁਸਾਰ ਬੰਧ ਨਾਲ ਨਿਯਮ ਦਾ ਵੀ ਆ ਬੰਧਾਂ ਦਾ ਵੀ ਆ ਮਰਿਆਦਾ ਦਾ ਵੀ ਜਿਹੜੇ ਇਹਨਾਂ ਬੰਧਾਂ ਵਿੱਚ ਇਹਨਾਂ ਨਿਯਮਾਂ ਵਿੱਚ ਇਹਨਾਂ ਮਰਿਆਦਾ ਦੇ ਵਿੱਚ ਚੱਲਦੇ ਆ ਉਹ ਆਪਣੇ ਮਨ ਨੂੰ ਬੰਨ ਪਾ ਲੈਂਦੇ ਬੰਨ ਭਾਵ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਲੈਂਦੇ ਔਰ ਜਿਹੜੇ ਐਸੇ ਪੁਰਸ਼ ਹਨ ਸਤਿਗੁਰੂ ਜੀ ਉਹਨਾਂ ਵਾਸਤੇ ਕਿਰਪਾਲਤਾ ਕਰਦੇ ਹਨ ਜਿਨ੍ਹਾਂ ਮਾਰੇ ਪੰਜ ਸੂਰਵੀਰ ਸੋ ਵਧੇਰੇ ਜਿਨ ਪੰਜ ਹਾਰ ਵਧਾਰ ਗਦਾਏ ਸੋ ਪੂਰਾ ਇਸ ਕਰੇ ਇਸ ਕਾਲ ਜੋ ਪੂਰਾ ਪੁਰਸ਼ ਹੈ ਜਿਨ੍ਹਾਂ ਨੇ ਆਪਣੀਆਂ ਵਿਕਾਰਾਂ ਨੂੰ ਕਾਬੂ ਕਰ ਲਿਆ ਮਾਇਆ ਦੇ ਜਾਲ ਨੂੰ ਤੋੜ ਕੇ ਸਾਸ ਜੀ ਜੋ ਪਰਮੇਸ਼ਰ ਦੇ ਚਰਨਾਂ ਅਮੀਰ ਅਵਸਥਾ ਹੈ ਉਹਨੂੰ ਪ੍ਰਾਪਤ ਕੀਤਾ ਹੈ ਕੋਈ ਸਰਵ ਕਲਿਆਣ ਸਾਰੇ ਪੱਖਾਂ ਤੋਂ ਉਹਨਾਂ ਨੂੰ ਕਲਿਆਣ ਸਰੂਪ ਹੈ ਜੁਜ ਹੈ ਸੁਨੀਤ ਤੇ ਸਰੂਪ ਇਹਨਾਂ ਤੋਂ ਉੱਪਰ ਹੈ ਗਰੀਬਲ ਮੋਕਸ਼ ਵਾਹਿਗੁਰੂ ਪਰਮੇਸ਼ਰ ਅਪੀਲ ਹੋ ਜਾਣਾ ਸੂਰਜ ਕਿਰਨ ਮੇਰਾ ਜਦ ਵਾਹਿਗੁਰੂ ਰਾਮ ਜੋਤੀ ਜੋਤ ਰਵੇ ਸੰਪੂਰਨ ਸਾਰੇ ਕਲਿਆਣ ਸੁਖਾਂ ਦੀ ਅਤੇ ਮੁਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ
ਜਿਉ ਪਾਏ ਪਿੰਡ ਦਿਨ ਸਾਜਿਆ ਜਿੱਤਾ ਪਹਿਲਣ ਕਾਰਣ
ਰਾਉ ਵਿਸ਼ਰਾਮ ਦੇ ਕੇ ਕਿਰਪਾਲਤਾ ਕਰਦੇ ਜਿਉ ਪਾਏ ਪਿੰਡ ਜਿਨ ਸਾਜਿਆ ਪਿੰਡ ਨਾਮ ਸਰੀਰ ਦਾ ਪਹਿਲਾਂ ਤਾਂ ਸਰੀਰ ਦੀ ਸਿਰਜਣਾ ਕੀਤੀ ਸਰੀਰ ਦੇ ਵਿੱਚ ਜੇ ਜੀਵ ਕਲਾ ਚੇਤਨ ਕਲਾ ਨਾ ਹੁੰਦਾ ਤੇ ਮੋਦੀਆਂ ਦੇ ਗੁਰ ਸੀ ਚੇਤਨ ਉਦੋਂ ਹੋਇਆ ਜਦੋਂ ਚੇਤਨ ਨੇ ਆਪਣੀ ਕਲਾ ਦੇ ਵਿੱਚ ਰੱਖੀ ਜੀਵ ਕਲਾ ਵਿੱਚ ਰੱਖੀ ਤੇ ਕਲਾ ਤੋਂ ਬਿਨਾਂ ਕੋਈ ਮਸ਼ੀਨਰੀ ਸਟਾਰਟ ਹੀ ਨਹੀਂ ਹੁੰਦੀ ਇਸ ਕਰਕੇ ਕਹਿੰਦੇ ਜਿਹੜਾ ਜੀਵ ਹੈ ਇਹ ਪਿੰਡ ਸਰੀਰ ਦੇ ਵਿੱਚ ਇਸ ਕਲਾ ਨੂੰ ਪਾਤਾ ਚੇਤਨ ਸ਼ਕਤੀ ਨੂੰ ਪਾ ਦਿੱਤਾ ਪਿੰਡ ਦੀ ਸਿਰਜਣਾ ਕਰਕੇ ਇਹਦੇ ਜੀਓ ਪਾਏ ਇਸ ਜੀਵ ਨੂੰ ਪਾ ਦਿੱਤਾ ਹੈ ਅਤੇ ਮੇਰੀ ਹੀ ਪਰਵਿਸ਼ ਵਾਸਤੇ ਦਿੱਤਾ ਪਹਿਨਣ ਪਹਿਨਣ ਵਾਸਤੇ ਵਸਤਰ ਦਿੱਤਾ ਗਰਮੀ ਸਰਦੀ ਦੇ ਵਿਚਾਰ ਇੱਜ਼ਤ ਵਾਸਤੇ ਤੇ ਸਾਧ ਸੰਗਤ ਜੀ ਖਾਣ ਵਾਸਤੇ ਅਨੇਕ ਪ੍ਰਕਾਰ ਦੇ ਜਿਹੜੇ ਭੋਜਨ ਹੈ ਭੁੱਲ ਤੇ ਪ੍ਰਪਲ ਪਿਆ ਉਹਦੇ ਪਛੂਣ ਨਾ ਹੋਈ ਸਾਹ ਸਮਾਰਤਾ ਮੇਰਾ ਪ੍ਰਭ ਸੋਈ ਇੱਕ ਪ੍ਰਕਾਰ ਦੇ ਜੀ ਬਹੁਤ ਤਰ੍ਹਾਂ ਦੇ ਭੋਜਨ ਮੇਵੇ ਦਿੱਤੇ ਦਾਲਾਂ ਦਿੱਤੀਆਂ ਸਬਜ਼ੀਆਂ ਦਿੱਤੀਆਂ ਦੁੱਧ ਦੁੱਧ ਤੋਂ ਬਣੇ ਬਿਆੰਤ ਪਦਾਰਥਾਂ ਔਰ ਮਿੱਠੇ ਖੱਟੇ ਸਲੂਣੇ ਤੁਰਸ਼ ਔਰ ਤਿਲ ਅਤੇ ਇਸੇ ਤਰ੍ਹਾਂ ਸਾਰ ਸੰਗਤਲੇ ਕਈ ਤਰ੍ਹਾਂ ਦੇ ਰਸਾਂ ਦੇ ਛੱਤੀ ਪ੍ਰਕਾਰ ਦੇ ਜਿਹੜੇ ਭੋਜਨ ਇਹਦੇ ਖਾਣ ਵਾਸਤੇ ਉਸ ਮਾਲਕ ਨੇ ਦਿੱਤੇ ਹੈ ਪਰ ਇਹਦਾ ਪੇਟ ਨਹੀਂ ਭਰਦਾ ਇੰਨੇ ਪਦਾਰਥ ਹੋਣ ਦੇ ਬਾਵਜੂਦ ਵੀ ਕਈ ਕਈ ਇਹ ਤਰਿੰਦਾ ਪਰਿੰਦਾ ਬਣ ਜਾਂਦਾ ਫਿਰ ਮਾਦਕ ਚੀਜ਼ਾਂ ਖਾਂਦਾ ਹੈ ਮਾਦਕ ਚੀਜ਼ਾਂ ਪੀਂਦਾ ਹੈ ਜਿਨ੍ਹਾਂ ਧਰਮ ਨੇ ਇਜਾਜ਼ਤ ਨਹੀਂ ਦਿੱਤੀ ਪਰਮਾਤਮਾ ਜਨਾਂ ਵੱਲੋਂ ਵੀ ਆਗਿਆ ਨਹੀਂ ਗੁਰਬਾਣੀ ਵੀ ਆਗਿਆ ਨਹੀਂ ਦੇ ਰਹੀ ਉਹ ਖਾਣਾ ਤੁਸੀਂ ਖਵਾ ਜਿਸ ਖਾਦੈ ਤਨ ਪੀੜੇ ਮਨ ਚਲੇ ਬਕਾ ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਨੂੰ ਖਾਣ ਪਹਿਨਣ ਵਾਸਤੇ ਵਸਤਰਾਂ ਦੀ ਕੋਈ ਕਮੀ ਨਹੀਂ ਪਦਾਰਥਾਂ ਦੀ ਨੇ ਪਰ ਕਈ ਪਦਾਰਥਾਂ ਦੀ ਭੁੱਖ ਕਿੰਨੀ ਵੱਧ ਜਾਂਦੀ ਹੈ। ਬੰਦੇ ਪਸ਼ੂ ਪੰਛੀ ਖਾ ਕੇ ਵੀ ਤ੍ਰਿਪਤ ਨਹੀਂ ਹੁੰਦੇ, ਬੱਚੇ ਬੰਦਿਆਂ ਨੂੰ ਨਿਗਲਣ ਲੱਗ ਜਾਂਦੇ। ਸੱਜ ਕੇ ਬੋਲੋ ਸਤਨਾਮ ਪਾਇਆ ਨਾਨਕਾ ਉਸ ਗੁਰੂ ਸਿਖਾਏ, ਗੁਰ ਪੀਰਾਂ ਨਾ ਤਾਂ ਭਰੇ ਜਾਂ ਮਰਦਾਰ ਖਾਏ, ਗੱਲੇ ਕ੍ਰਿਸ਼ਨ ਖਾਈਆ ਝੂਟੈ ਸੱਚ ਕਮਾਏ। ਸੋ ਇਸ ਪ੍ਰਕਾਰ ਸਾਧ ਸੰਗ ਜੀ ਐਸਾ ਜੇ ਹਲਾਕੂ ਪੁਰਸ਼ ਬਣ ਜਾਂਦਾ, ਕਿੰਨਿਆਂ ਦਾ ਕਤਲ ਕਰਕੇ, ਕਿੰਨੀਆਂ ਲੜਕੀਆਂ ਨੂੰ ਬੇਵਾ ਕਰਕੇ, ਕਿੰਨੇ ਬੱਚੇ ਜਥੀਆਂ ਕਰਕੇ, ਚੰਦ ਦਿਨ ਦੇ ਸੁੱਖ ਵਾਸਤੇ ਬੜੇ ਬੜੇ ਅਡੰਬਰ ਤੇ ਪਾਪ ਕਰਦਾ, ਚੰਗੇ ਅੰਨ ਆਦਰਸ਼ਾ ਬਣ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਅਜਿਹਾ ਨਹੀਂ ਬਣਨਾ ਗੁਰ ਸਿੱਖਾ ਬਾਬਾ ਦੀਪ ਸਿੰਘ ਵਰਗਾ, ਬੰਦੇ ਬਹਾਦਰ ਵਰਗਾ ਬਣਨਾ। ਔਰ ਸਰਦਾਰ ਭਗਵੀਰ ਸਿੰਘ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂ ਵਾਲਿਆ, ਹਰੀ ਸਿੰਘ ਨੰਗੂਆ, ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ, ਔਰ ਬਾਬਾ ਨੌਤ ਸਿੰਘ, ਬਾਬਾ ਗੁਰਬਖਸ਼ ਸਿੰਘ ਵਰਗਾ ਐਸਾ ਜੀਵਨ ਬਣਾ ਲਈ ਭਾਈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੈਨੂੰ ਕਿੰਨੇ ਪਦਾਰਥ ਦਿੱਤੇ ਹੈ, ਤੈਨੂੰ ਦੇ ਵਸਤਰ ਦਿੱਤੇ ਹੈ, ਉਸ ਪਰਮਾਤਮਾ ਦੀ ਬਖਸ਼ਿਸ਼ ਜਾਣੇ ਤੇਰੀ ਚਿਤਰਾਰੀ ਨਾਲ ਨਹੀਂ। ਦਸ ਵਸਤੂ ਦੇ ਪਾਤਸ਼ਾਹ ਪਾਵੈ, ਏਕ ਵਸਤੂ ਕਾਰਨ ਬਖੋਟ ਗਵਾਵੈ, ਏਕ ਪੀਣਾ ਦੇ ਦਸ ਪੀ ਹਿਰਲੇ, ਕਹੋ ਮੁੜਾ ਕਹੋ ਕਾਮ ਕਰੇ। ਤੈਨੂੰ ਦਸ ਦਿੱਤੀਆਂ ਤੂੰ ਉਹਦੇ ਨਵੇਂ ਦਿੱਖ ਨਹੀਂ ਆਉਂਦਾ, ਜੇ ਦਸਦੀਆਂ ਤਾਂ ਅਸੀਂ ਖੁੱਲ ਕੇ ਅਫੇ ਕੀ ਕਰੇ। ਜੋ ਕਰ ਸਕਦਾ ਇਸ ਕਾਬਲ ਨਹੀਂ, ਸਾਥ ਕਰਮ ਕਰਾਵਨ ਸਰਬ ਕੋ ਨਾਥ, ਉਸ ਨੇ ਤੇਰਾ ਸਰੀਰ ਵੀ ਸਾਜਿਆ, ਇਹਦੇ ਚੇਤਨ ਕਲਾ ਰੱਖੀ, ਜੀਵ ਕਲਾ, ਫਿਰ ਵੀ ਪਰਵਿਸ਼ ਵਾਸਤੇ ਖਾਣ ਪਹਿਨਣ ਨੂੰ ਵੀ ਉਸੇ ਨੇ ਇਹਦੀ ਭਾਵਨਾ ਬਣਾ ਕੇ ਹਦਾਇਤਾਂ ਦਿੱਤੀਆਂ।
ਆਪਣੇ ਦਾਸ ਕੇ ਆਪ ਪੈਰ ਰੱਖੀ, ਨਾਨਕ ਸਤਿਗੁਰੁ ਬਾਣ,
ਉਹ ਆਪਣੇ ਦਾਸਾਂ ਦੀ ਆਪ ਹੀ ਪੈ ਜਾਂਦਾ ਹੈ। ਪਰ ਸ਼ਰਤ ਇਹ ਹੈ ਕਿ ਦਾਸ ਬਣਨਾ ਔਖਾ ਬਹੁਤ, ਬਣਨਾ ਭਾਈ ਵੀ ਬਹੁਤ ਔਖਾ, ਬਣਨਾ ਜਨ ਵੀ ਬਹੁਤ ਔਖਾ, ਬਣਨਾ ਖਾਲਸਾ ਵੀ ਬਹੁਤ ਔਖਾ, ਸਿੱਖ ਤੇ ਸਿੰਘ ਬਣਨਾ, ਭਗਤ ਬਣਨਾ, ਸੂਰਮਾ ਬਣਨਾ, ਪਰਪਕਾਰੀ ਕੁਰਬਾਨੀ ਵਾਲਾ ਬਣਨਾ, ਤਿਆਗੀ ਵਿਰਾਗੀ ਬਣਨਾ, ਔਰ ਗਿਆਨੀ ਧਿਆਨੀ ਹੋਣਾ, ਔਰ ਸਾਧ ਸੰਗਤ ਜੀ ਸੰਤ ਮਹਾਤਮਾ ਬਣਨਾ, ਇਹ ਅੱਖਰ ਤਾਂ ਕੋਈ ਵੀ ਅਧੂਰਾ ਨਹੀਂ। ਬਣਨਾ ਗ੍ਰਿਸ਼ਤੀ ਵੀ ਬਹੁਤ ਔਖਾ, ਕਈ ਸਮਝੇ ਗ੍ਰਿਸ਼ ਕਿੰਨਾ ਹੀ ਹੈ, ਕਮਾ ਲਿਆ ਖਾ ਲਿਆ ਕੁਝ ਕੁਟੰਬ ਜਿਲਾ ਹੋਈ, ਗ੍ਰਿਸ਼ਤੀ ਦੇ ਵੀ ਬੜੇ ਭਾਰੀ ਨੇ ਜਿਹਨੇ ਜੋ ਵਿਰੋਹ ਕਰ ਤੋ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰਿਆ ਤਾਂ ਕੋ ਵੱਡੋ ਅਪਾਗ। ਜੋ ਵਿਰੋਹ ਕਰ ਜੇ ਤੂੰ ਗ੍ਰਿਸ਼ਤੀ ਬਣ ਗਿਆ ਫਿਰ ਤਾਂ ਕੀ ਕਰਨਾ, ਫਿਰ ਧਰਮ ਦੇ ਕੰਮ ਕਰ, ਪਰਪਕਾਰ ਦੇ ਕੰਮ ਕਰ, ਨਹੀਂ ਤਾਂ ਜੇ ਇਧਰੋਂ ਕਮਜ਼ੋਰ ਆ ਬੈਰਾਗ ਧਾਰ ਲੈ, ਕੋਈ ਨਾ ਜਾਪ ਸੇ ਨਵਾਂ ਚਰਖਾ ਨਾਮ ਸੇ, ਬੈਰਾਗੀ ਬੰਧਨ ਕਰੇ, ਜੇ ਬੈਰਾਗੀ ਹੋ ਕੇ ਸਾਧੂ ਹੋ ਕੇ ਬੰਧਨ ਅਡੰਬਰ ਦੇ ਕੰਮ ਕਰੇਗਾ ਤਾਂ ਉਹ ਵੱਡੋ ਫਿਰ ਅਭਾਗ ਦਾ ਸਮਝ ਲਓ ਕੋਟਾ ਕਰਨ ਹੈ। ਪਹਿਲਾਂ ਤਿਆਗੀ ਹੋਇਆ ਤੇ ਹੁਣ ਕੇ ਫਿਰ ਸਾਰੇ ਪਸਾਰ ਹੈ। ਸੱਜ ਕੇ ਬੋਲੋ ਚੂਹਾ ਕੱਢਣਾ ਮਾਵੀ ਤਿੱਕਲ ਬੰਨੇ ਛੱਜ, ਜਿਵੇਂ ਚੂਹੇ ਤੋਂ ਕੁੱਡ ਵਿੱਚ ਤਾਂ ਵੜਿਆ ਨਾ ਜਾਏ, ਉਹਦੇ ਲੱਗ ਨਾ ਛੱਜ ਬਣ ਤਾਂ ਫਿਰ ਕਿਵੇਂ ਵੜਿਆ। ਸਿੱਖੀ ਸੇਵਕੀ ਰੂਪੀ ਛੱਜ ਲਾ ਲਿਆ ਫਿਰ ਗੁਰੂ ਵਿੱਚ ਕਿਵੇਂ ਅਭੇਦ ਹੋਣੇਗਾ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇ ਸੋ ਕਿਉਂ ਨਾ ਮੀਤ, ਚੱਲਦੇ ਤੇ ਹਰ ਮਿਲਣ ਕੋ ਪੀਚੇ ਅਟਕਿਓ ਚੀਤ। ਦੱਜ ਕੇ ਬੋਲੋ ਤੇ ਚੇਲੇ ਚੱਲਦੇ ਬਹੁਤ ਸੋਹਣਾ ਲੈ, ਛੋਟਾ ਜਿਹਾ ਪਰਿਵਾਰ ਛੱਡ ਕੇ ਗਿਆ ਸੀ ਉਹਨੂੰ ਜਿਜਾਲ ਸਮਝਦਾ ਤੇ ਉਹਨਾਂ ਚ ਚਿੱਤ ਦੀਆਂ ਵਿਰਤੀਆਂ ਅਟਕ ਗਈਆਂ, ਫਿਰ ਵੀ ਪਾਰ ਲੱਗਣਾ ਬੜਾ ਔਖਾ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਕਿ ਗੁਰਮੁਖ ਪਿਆਰਿਓ ਜਿਹੜਾ ਉਹਦਾ ਦਾਸ ਬਣ ਗਿਆ ਮਰਜਾਰਾ ਵਿਚਾਰ ਮਹਾਰਾਜ ਦੀ ਗ੍ਰਿਸ਼ਤੀ ਹੈ ਪੁੰਨ ਲੱਖ ਕਾ ਕਰਨ ਸਰੀਰ ਸੁਗਰੀ ਗੰਗਾ ਕਾ ਦੀ ਗੁਰਕੈ ਗਏ ਸੇਵਕ ਜੋ ਹੈ ਆ ਗਿਆ ਮਨ ਮੈਂ ਸਹਿ ਆਪਸ ਸੌ ਕਰਤਾ ਇਸਨਾਮ ਨਾਵ ਹੈ ਕਿ ਸਾਰੀ ਪੌੜੀ ਅਠਾਰਵੀਂ ਅੱਠ ਪੌੜੀ ਦੀ ਦੂਜੀ ਪੌੜੀ ਹੈ ਹਿਮਾਚਲਾ ਪਹਿਲੀ ਪੌੜੀ ਦੇ ਅੰਦਰ ਸਤਿਗੁਰੂ ਦੀ ਡੈਫੀਨੇਸ਼ਨ ਪਰਿਭਾਸ਼ਾ ਦੱਸੀ ਹੈ ਦੂਜੀ ਪੌੜੀ ਵਿੱਚ ਸਿੱਖ ਬਾਰੇ ਦੱਸਿਆ ਇਹ ਦੋ ਪੌੜੀਆਂ ਵਾਚਲੋਂ ਤੁਹਾਨੂੰ ਗੁਰੂ ਤੇ ਸਿੱਖ ਬਾਰੇ ਗਿਆਨ ਹੋ ਜਾਏਗਾ ਬਹੁਤ ਵਿਸਤਾਰ ਨਾਲ ਦੱਸਿਆ ਆਪਣੇ ਦਾਸ ਜਿਹੜਾ ਉਹਦਾ ਦਾਸ ਬੇਮੂਨ ਦਾਸ ਕਹਿੰਦੇ ਆ ਪਰ ਹਿਰਦੇ ਵਿੱਚ ਸਵਾਮੀ ਦੀ ਭਾਵਨਾ ਹੁੰਦੀ ਗਜਕੇ ਦਾਸ ਕੌਣ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਸਿਨ ਹੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਬ੍ਰਹਮ ਗਿਆਨ ਲੱਛਣ ਹੈ ਮਨ ਚ ਵੀ ਸੱਚ ਹੋ ਬਾਹਰ ਵੀ ਸੱਚ ਹੋ ਮੂੰਹ ਤੋਂ ਵੀ ਸੱਚ ਦਾ ਆਚਰਣ ਇਹਦੇ ਚ ਐਸੇ ਲੱਛਣ ਹੈ ਉਹ ਬ੍ਰਹਮ ਗਿਆਨੀ ਹੈ ਉਹ ਗਿਆਨਵਾਨ ਪੁਰਸ਼ ਹੈ ਭਾਈ ਸੋ ਇਸ ਕਰਕੇ ਅਸੀਂ ਕਹਿੰਦੇ ਉਹਨਾਂ ਤੋਂ ਸਦਾ ਕਰਵਾਉਣ ਜਾਂਦੇ ਹਾਂ ਜਿਹੜੇ ਦਾਸ ਉਹਦੇ ਦਰਬਾਰ ਚ ਜਨ ਸੇਵਕ ਪ੍ਰਵਾਨ ਹੋ ਗਏ ਪਿਆਏ ਵਾਜੀ ਸ਼ਬਦ ਗਿਆਨ ਹੋਇਆ ਜਿਹੜਾ ਆਪਣੇ ਹਿਰਦੇ ਚ ਸ਼ੁਭ ਗੁਣਾਂ ਨੂੰ ਗਿਆਨ ਨੂੰ ਪੈਦਾ ਕਰਦਾ ਸੇਵਕ ਕੌਣ ਹੈ ਜਿਹਦੀ ਚੌਵੀ ਘੰਟੇ ਸਰਵਿਸ ਹੈ ਹਰ ਵੇਲੇ ਗੁਰੂ ਦੇ ਹੁਕਮਾਂ ਚ ਖਲੋਤਾ ਰਹਿੰਦਾ ਔਰ ਡਿਊਟੀ ਦੇ ਉੱਤੇ ਚੌਵੀ ਘੰਟੇ ਹਾਜ਼ਰ ਹੈ ਉਹ ਸੇਵਕ ਹੈ ਕਿਉਂਕਿ ਨੌਕਰ ਵਾਸਤੇ ਅੱਠ ਘੰਟੇ ਕੰਮ ਹੈ ਛੇ ਘੰਟੇ ਨੀਂਦ ਹੈ ਹੋਰ ਵੀ ਕਈ ਕਾਰੋਬਾਰ ਛੁੱਟੀਆਂ ਵੀ ਹਨ ਮਹੀਨੇ ਚਾਰ ਵਿਆਹ ਸ਼ਾਦੀ ਬਿਮਾਰੀ ਠਮਾਰੀ ਕਈ ਮਾਨੇ ਵਾਲੀ ਦੀਆਂ ਛੁੱਟੀਆਂ ਵੀ ਹੁੰਦੀਆਂ ਤੇ ਟਾਲਾ ਟੁਲਾ ਇਹਦਾ ਵੀ ਨਹੀਂ ਕਰੇਗਾ ਤੇ ਜਿਹੜਾ ਸੇਵਕ ਆ ਉਹਦੀ ਚੌਵੀ ਘੰਟੇ ਸਰਵਿਸ ਹੈ ਚੌਵੀ ਘੰਟੇ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰਕੇ ਪਾਣੀ ਵਿੱਚ ਆਵੇ ਆਪਣ ਪਾਣੀ ਚਲੇ ਭਾਈ ਵਿਛੜ ਜੋਟਾ ਖਾਵੇ ਸੇਵਕ ਜਿਹੜਾ ਹਰ ਵੇਲੇ ਸੇਵਾ ਦੇ ਭਾਵ ਚ ਵਰਤ ਰਿਹਾ ਸੇਵਕ ਸਿੱਖ ਪੂਜਣ ਸਭ ਆਵੇ ਸੁਖ ਆਵੇ ਹਰਾ ਦੁਖਮ ਬਾਣੀ ਤਿਨਕਾ ਗਾਵਿਆ ਸੁਣਿਆ ਖਾਏ ਪਾਵੇ ਜਨ ਸਤਿਗੁਰ ਕੀ ਆਗਿਆ ਸੱਤ 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 ਕਰਮ ਉਹ ਸੇਵਕ ਹੈ ਮਨ ਕਰਕੇ ਬਾਣੀ ਸ਼੍ਰੀ ਕਰ ਗੁਰੂ ਦੀ ਆਗਿਆ ਨੂੰ ਸੱਚ ਕਰਕੇ ਮਾਤਾ ਉਹਦਾ ਨਾਮ ਸੇਵਕ ਹੈ ਦਾਸ ਜਿਹੜਾ ਹਰ ਵੇਲੇ ਨਿਮਰਤਾ ਧਾਰ ਕੇ ਦਾਸਾ ਭਾਵ ਵਿੱਚ ਰਹੇ ਆਪਣੀ ਹੋਂਦ ਹੀ ਨਾ ਪੈਦਾ ਕਰੇ ਉਹ ਦਾਸ ਜਿਹਨਾਂ ਆਪਣਾ ਜੀਵਨ ਹੀ ਗੁਰੂ ਦੇ ਦਾਸ ਤੇ ਲਾ ਦਿੱਤਾ ਉਦਾਸ ਹੈ ਆਪਣਾ ਵਜਨ ਨਿਸ਼ਾਵਰ ਭਗਤ ਜਿਹੜਾ ਚੌਵੀ ਘੰਟੇ ਪ੍ਰੇਮਾ ਭਗਤੀ ਧਾਰਨ ਕਰਕੇ ਭਗਵਾਨ ਦੇ ਪ੍ਰੇਮ ਵਿੱਚ ਹਰ ਵੇਲੇ ਆਪਣੇ ਆਪ ਨੂੰ ਰੱਖ ਕੇ ਆਉਂਦਾ ਉਹ ਭਗਤ ਹੈ ਉਹ ਭਗਤ ਹੈ ਗੁਰ ਸਿੱਖ ਕੌਣ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਸਿੰਘ ਕੌਣ ਹੈ ਜਿਸ ਨੇ ਅੰਦਰ ਦੇ ਵਾਰਲੇ ਦੁਸ਼ਮਣਾਂ ਤੇ ਵਿਜੇ ਪ੍ਰਾਪਤ ਕਰ ਲਈ ਹੈ ਉਹਦਾ ਨਾਮ ਸਿੰਘ ਹੈ ਔਰ ਜੋ ਖਾਲਸ ਸ਼ੁੱਧ ਪਰਮਾਤਮਾ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲਿਆ ਖਾਲਸਾ ਖਾਲਸ ਕਿਸੇ ਪ੍ਰਕਾਰ ਦੀ ਮੈਲ ਦੇ ਪਹਿਲਾਂ ਹੀ ਆਉਣ ਸੰਤ ਕੌਣ ਹੈ ਜਿਸ ਨੇ ਪੰਜਾਂ ਵਿਕਾਰਾਂ ਵੱਲੋਂ ਬੰਦਗੀ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਸਾਧ ਕੌਣ ਹੈ ਜਿਸ ਸਾਧਨਾ ਕਰਕੇ ਆਤਮਾ ਦੀ ਸਿੱਧੀ ਨੂੰ ਪੈਦਾ ਕਰ ਲਿਆ ਭਾਈ ਕੌਣ ਹੈ ਜਿਹੜਾ ਗੁਰੂ ਦੀ ਭਾਏ ਆਗਿਆ ਨੂੰ ਮੰਨ ਕੇ ਗੁਰੂ ਨੂੰ ਭਾ ਗਿਆ ਉਹਦਾ ਨਾਮ ਭਾਈ ਹੈ ਉਹਦਾ ਨਾਮ ਹੈ ਭਾਈ ਬਾਬਾ ਕੌਣ ਹੈ ਜਿਸ ਨੇ ਬਜ਼ੁਰਗਾਂ ਵਾਲੇ ਲੱਛਣ ਪੈਦਾ ਕਰ ਲਿਆ ਸਾਰੇ ਸੰਸਾਰ ਨੂੰ ਸਹੀ ਗਾਈਡੈਂਸ ਦੇਣ ਵਾਲਾ ਮਨੁੱਖ ਨੂੰ ਬਾਬਾ ਕਹਿੰਦਾ ਜਥੇਦਾਰ ਕੌਣ ਹੈ ਜਿਹੜਾ ਕੌਮ ਦੀ ਸਹੀ ਅਗਵਾਈ ਕਰੇ ڈل کے بولو سواد لالچ میں چار کے قوم ڈوبینا وہ جتھے دار یہ سارے گرمت کے پریائے باچی شمدیا کئی ویری اکھراں دے بھید نو نہ سمجھن دے کارن اکھراں کو آپ کلیش پا کے بہ جائیں واٹرمیلن ہے تربوج ہے ادونا ہے تیرا بولی بھیج ہے واٹرمیلن بڑا اچھا ہے انگریز کا ایک ہے اور سات سنگ مسلمان کا نہیں تربوج اچھا ہے ہندو کہے گا نہیں ادوانا اچھا نہیں جی سیر کہ متیرا اچھا سیاح کہے گا کیوں لڑتے ہیں جی تو ایک ہی ہے گج کے بولو یہ لڑائیاں یہ بھید بھاو بولی بھید ہے دیش بھاو کے بھید ہے یہ ترے گنی مایا کے بھید پائے ہوئے یہ من کے اندر آسا کرشنا ممکا جتھے دھرم آ جانا اتنے تڑے ختم ہو جاتے اور اب کئی بھی دھرم کے نام سے تڑے بنائے جاتے گج کے بولو اگے دھرم ہوں سی تڑا آ گیا ہوں تڑا بھی نہیں جیسے کرسی مل جائے تڑا چڑھ کے گوئے کھڑے والے جا کر کے کتنے ٹکائے نہیں اس طرح کی درشا ہے اسی پرکار دھارمک بندیاں بھی ایک جگہ ماننا منیا دکھوی جگہ تی جگہ جی مکھی کسی پدارت ڈگتی نہیں کئی کی من روپی مکھی کسی کھڑتی نہیں گج کے بولو پر شہر کی مکھی سے پورا جڑا کل سے جاؤ ہے مکھی وہ کل جڑی دوجی مکھی ہے بند بند دے دی کچھ نہیں ہاتھ ہی پھن پھن کری جی بماریاں پلاؤ سو اس کر کے گرمت پیارو مہاراج سچے پاتشاہ کہندے اپنے داس کی آپ ہے جاکی جڑے وہ داس ہوں جن اکر گنے سارے داساں دے نام جدی وہی سنگیا گرمت کہہ لو جڑا گرو کے مکھ سان ہو پیا سان ہو کہہ لو اکھر سے بہت ہے ایک اکھر کی ویاخیا کران ایک اکھر اتنے بڑ بڑے گرنتھ دیکھے جا سکتے ہیں اس کر کے اسی سدا واسطے واحگ پرمیشر جو سمپورن اکھر ہے وہ جاپ کرو سمپورن کا جاپ کر کے سمپورن چمپیت ہو گو اسی سدا واسطے قربان جانے یہ سات سنگت جی سدگرو گری ہنواس جی نے جو پرم پوتر اپدیش سارے بھلے واسطے بخشے ہے ساری سنگت ان اپدیشان ہردے بساؤ کی کرپا تاپر گرو مہاراج چرن چرداس کری اچھی کل جیواں پاپڑیا پچھاڑ مان سجاوٹ سن کر گرو منتر کا شکار نان تو ادام گرام کسے پھر نہ موڑا سجا بھی آپار پاور نہ ہوئے سوئنیا دینا پروان کرنی سارے سیوا دار اور راج ریگولر سیوا دار ان بھی دھنواد جو گروانی کی ہتھیار گھر گھر پہنچاؤ واسطے پربندوں کا سہیوگ گائے گائے ہوتے ہیں انہوں کا بھی دھنواد سارے سنگت کا پربندوں کا بھی واحگ واحگ